एक ओंकार।
हाँ जी साह संगत जी, एक ओंकार जिवें पाठी सिंह जी ने यह पाठ किया है। आम तौर पर आप सुनते हैं तकते हैं कि एक ओंकार जां एकमकार जां होर कई तरीकों नाल पाठ कर दिता जाता है, इउं नहीं। एक ओंकार खुले मूँह वाला ऊड़ा जिहड़ा ओड़े ते होड़ा मनिया जाता है, अगे ऐड़े ते टिप्पी लग के ओवंग पाठ होवेगा, अते अगे जिहड़ी उपर लकीर है इसनू कार कहा जाता है। इउं एक ओंकार निखेड़ के पाठ करना, एक ओंकार कट्ठा भी नहीं, एक ओंकार इउं पाठ किया जाए जी।
जिहड़ा एक एक ओंकार निकलता मूँह तो उहदा कारण यह भी हुंदा वी एक दी थां ते एक बोल दिंदे आपां बहुते, जो एक बोलते हैं तो वह आवाज़ जिहड़ी ईड़ी की जोर पा के क्यों कार बन जाता, इहनू एक कह के रुक जाना फिर ओंकार उच्चारण करना, जे कट्ठा बोलांगे फिर एक ओंकार बन जाएगा जां एकमकार, कई तरह का जिवें ज्ञानी जी दस रहे ने उच्चारण गलत हो जाता। सो पहला एक गला भर के आवाज़ भर के बोलना एक ओंकार, फिर उच्चारण शुद्ध होगा। सो हाँ जी,
सत नाम करता पुरख निरभौ निरवैर अकाल मूरत अजूनी सैभंग।
अजूनी आम तौर पर पाठी सिंह अजूनी बोल जाते हैं, अजूनी जजे नूं औंकड़ उत्ते टिप्पी लगती है और इहदा अर्थ भी कुछ नहीं बनना। अजूनी जूना तो रहत, जो अजन्मा रूप है, जन्म विच आउण वाला नहीं। इउं जजे नूं दुलैंकड़ ला के ये पाठ किया जावे अजूनी।
गुर प्रसाद जप
सहभंग, कई सहभंग बोल देंदे आ कि गगा मूँह तो निकल जाता है, तो उहदा सह भंग मूँह खुला रखना है उच्चारण, जदों भब्बे ते टिप्पी लगनी है गगा नहीं बोलना बाद विच, ना ही ममा कि सह भंग बोल देंदे है। जो उच्चारण महाराज का संप्रदायी है सह भंग गगा नहीं कढ़ना मूँह तो, ये ख्याल रखना है। हाँ जी,
अजूनी सह भंग गुर प्रसाद जप आदि सच जुगाद सच है भी सच नानक होसी भी सच सोचा सोच न होवई जे सोची लख वार चुप चुप न होवई जे लाए रहा लेवतार।
लखवार भी कई कट्ठा ही पढ़ जाते हैं काली नाल, जे सोची लखवार, पर इत्थे जिवें ज्ञानी जी ने उच्चारण किया लखवार, ये भेद समझना है, लखवार नहीं कट्ठा नहीं पढ़ना इनू, जे सोची लखवार, लख ते थोड़ा रोक के वार बोलना, जे सोची लखवार। हाँ जी,
नाल ही बेनती है जी हो वही।
हाँ जी,
हाहे नूं फोड़ा वाह वाह मुक्ता लगा इड़ी, आपां आम घरां च पाठ करदे हो भी कह दिंदे, वाह वाह कल्ला लगता है, इहदा आपां ध्यान रखना सोचा है सोच ना हो वही, तीन अखर लगे ने, जे सोची लख वार, फिर अगे आएगा चुप है चुप ना हो वही, तीन अखर लगे ने, यह भी ध्यान रखना जी, हो भी नहीं बोलना, हो भी कहांगे हाहे होड़ा वाहे प्यारी लग जाएगी, पर आप हाहे नूं होड़ा वाह वाह मुक्ता ईड़ी नूं विहारी ता करके हो वही ध्यान देना जी सारिआं ने।
भुखिया भुख ना उतरी जे बन्ना पुरिया पार।
बन्ना थोड़ा कस के होवेगा, थोड़े जे हाहे दा उचारण जे बन्ना पुरिया पार। हाँ जी,
सहस सियाणपा लख होहे ता एक ना चले नाल।
होहे उचारण आप जी ने श्रवण किया है, जो ਮੁਕਤਾ ਔਂਕੜ ਅਤੇ ਸਿਹਾਰੀ ਹੈ, ਇਸ ਨੂੰ ਲਘੂ ਮਾਤਰਾ ਕਿਹਾ ਜਾਂਦਾ ਹੈ, ਬਾਕੀ ਸਾਰੀਆਂ ਦੀਰਘ ਮਾਤਰਾ ਨੇ। ਦੀਰਘ ਮਾਤਰਾ ਦਾ ਉਚਾਰਨ ਦਾ ਸਮਾਂ ਲਘੂ ਮਾਤਰਾ ਨਾਲੋਂ ਦੁੱਗਣਾ ਹੋਇਆ ਕਰਦਾ ਹੈ, ਸੋ ਇਸ ਵਾਸਤੇ ਹੋਹੇ ਪਾਠ ਹੋਵੇਗਾ। ਹੋਹੇ ਨਹੀਂ, ਜੇ ਹੋਹੇ ਕਹਾਂਗੇ ਤਾਂ ਉਹ ਹਾਹੇ ਨੂੰ ਲਾਮ ਬਣ ਜਾਂਦੀ ਹੈ। ਇਉਂ ਹੋ ਜਿਹੜਾ ਹੋੜਾ ਹੈ ਇਹਨੂੰ ਥੋੜ੍ਹਾ ਲੰਮਾ ਕਰਨਾ ਹੈ ਅਤੇ ਹਾਹੇ ਦੀ ਸਿਹਾਰੀ ਨੂੰ ਛੋਟਾ ਰੱਖਣਾ ਹੈ। ਹੋਹੇ ਹਾਂਜੀ।
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ।
ਹੁਕਮ ਰਜਾਈ ਚੱਲਣਾ, ਆਮ ਤੌਰ 'ਤੇ ਆਪਾਂ ਕੀ ਦੇਖਦੇ ਹਾਂ ਕਿ ਅੱਜ ਕੱਲ੍ਹ ਬਹੁਤੇ ਲੋਕ ਜੱਜੇ ਪੈਰ ਬਿੰਦੀ ਬੋਲ ਕੇ ਰਜ਼ਾਈ ਬੋਲਦੇ ਨੇ, ਭਾਵੇਂ ਕਿ ਇਸ ਦਾ ਅਰਥ ਫਾਰਸੀ ਮੁਤਾਬਕ ਰਜ਼ਾਈ ਹੋਵੇਗਾ, ਪਰ ਗੁਰਬਾਣੀ ਵਿੱਚ ਪੈਰ ਬਿੰਦੀ ਆਪਾਂ ਕਿਤੇ ਵੀ ਨਹੀਂ ਬੁਲਾਉਣੀ। ਭਾਵੇਂ ਜੱਜਾ ਹੈ, ਭਾਵੇਂ ਲੱਲਾ ਹੈ, ਭਾਵੇਂ ਸੱਸਾ ਹੈ, ਗੁਰਬਾਣੀ ਵਿੱਚ ਪੈਰ ਬਿੰਦੀ ਦਾ ਵਿਧਾਨ ਬਿਲਕੁਲ ਨਹੀਂ, ਰਜਾਈ ਪਾਠ ਹੀ ਹੋਵੇਗਾ। ਹੁਕਮ ਰਜਾਈ ਚੱਲਣਾ, ਰਜਾਈ ਨਹੀਂ ਬੋਲਣਾ।
ਹੁਕਮੇ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ।
ਕਹਿਆ ਜਾਈ, ਕਿਹਾ ਜਾਈ ਨਹੀਂ, ਕਿਹਾ ਜਾਈ ਨਹੀਂ, ਕਹਿਆ ਕੱਕਾ ਮੁਕਤਾ ਹਾਹੇ ਸਿਹਾਰੀ ਐੜੇ ਕੰਨਾ, ਕਹਿਆ ਜਾਈ।
ਹੁਕਮੇ ਹੋਵਨ ਜੀ ਹੁਕਮ ਮਿਲੈ ਵਡਿਆਈ।
ਹੁਕਮ ਮਿਲੈ ਵਡਿਆਈ, ਆਮ ਤੌਰ 'ਤੇ ਆਪਾਂ ਪਾਠ ਕਰਦਿਆਂ ਹੁਕਮ ਮਿਲੈ ਵਡਿਆਈ ਇਉਂ ਬੋਲ ਜਾਂਦੇ ਹਾਂ, ਹੁਕਮ ਮਿਲੈ ਵਡਿਆਈ। ਇਹਦੇ ਵਿੱਚ ਇੱਕ ਮੰਮਾ ਅੱਧਾ ਰਹਿ ਗਿਆ, ਪੂਰਾ ਸਪਸ਼ਟ ਪਹਿਲਾ ਅੱਖਰ ਬੋਲ ਕੇ ਫਿਰ ਆਪਾਂ ਅਗਲੇ ਅੱਖਰ ਦੀ ਸ਼ੁਰੂਆਤ ਕਰਨੀ ਹੈ। ਇਹਨਾਂ ਦੋਹਾਂ ਮੰਮਿਆਂ ਨੂੰ ਆਪਾਂ ਵੱਖਰਾ ਵੱਖਰਾ ਜ਼ਰੂਰ ਨਿਖੇੜਨਾ। ਜਿੱਥੇ ਵੀ ਗੁਰਬਾਣੀ ਵਿੱਚ ਇਉਂ ਲਫਜ਼ ਆਉਣਗੇ ਉੱਥੇ ਇਹਨਾਂ ਦਾ ਖਾਸ ਤੌਰ 'ਤੇ ਖਿਆਲ ਰੱਖਣਾ ਹੈ ਕਿ ਇੱਕ ਅੱਖਰ ਵਿੱਚੇ ਹੀ ਨਾ ਖਾਧਾ ਜਾਵੇ ਬਲਕਿ ਸਪਸ਼ਟ ਬੋਲਿਆ ਜਾਵੇ। ਹੁਕਮ ਮਿਲੈ ਵਡਿਆਈ।
ਹੁਕਮੇ ਉੱਤਮ ਨੀਚ ਹੁਕਮ ਲੇਖ ਦੁੱਖ ਸੁਖ ਪਾਈਆ ਹੈ, ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਆ ਹੈ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ।
ਕੋਏ, ਇੱਥੇ ਵੀ ਕੋਏ ਨਹੀਂ ਆਵੇਗਾ, ਬਾਹਰ ਹੁਕਮ ਨਾ ਕੋਏ। ਹੋੜੇ ਨੂੰ ਲਮਕਾਇਆ ਜਾਵੇਗਾ, ਈੜੀ ਦੀ ਆਵਾਜ਼ ਜਿਹੜੀ ਸਿਹਾਰੀ ਦੀ ਹੈ ਉਹ ਹੋੜੇ ਨਾਲੋਂ ਅੱਧੀ ਰਹੇਗੀ, ਬਾਹਰ ਹੁਕਮ ਨਾ ਕੋਏ।
ਜਿਵੇਂ ਗਿਆਨੀ ਜੀ ਦੱਸ ਰਿਹਾ ਵੀ ਇੱਕ ਲਘੂ ਮਾਤਰਾ ਹੁੰਦੀ, ਇੱਕ ਦੀਰਘ ਮਾਤਰਾ ਹੁੰਦੀ ਹੈ। ਦੀਰਘ ਮਾਤਰਾ ਵੱਡੀ ਮਾਤਰਾ ਨੂੰ ਕਹਿੰਦੇ ਜਿਹਦੇ ਦੁੱਗਣਾ ਭਾਰ ਪਾਉਣਾ ਪੈਂਦਾ, ਜਿਵੇਂ ਕੰਨਾ ਬਿਹਾਰੀ ਦੁਲੈਂਕੜ ਦੁਲਾਵਾਂ ਹੋੜਾ ਕਨੌੜਾ
ਕਨੌੜਾ
ਕਨੌੜਾ, ਇਹ ਹੋਈਆਂ ਦੀਰਘ ਮਾਤਰਾ। ਮੁਕਤਾ ਸਿਹਾਰੀ ਔਂਕੜ ਇਹ ਲਘੂ ਮਾਤਰਾ ਨੇ। ਇਹ ਆਪਣੇ ਤੁਸੀਂ ਆਪਣੇ ਜਿਹੜੇ ਤੁਹਾਡੇ ਕੋਲ ਰਜਿਸਟਰ ਤੁਹਾਨੂੰ ਦਿੱਤੇ ਆ ਲਿਖਣ ਵਾਸਤੇ ਕਾਪੀਆਂ, ਉੱਤੇ ਨੋਟ ਵੀ ਕਰ ਸਕਦੇ ਹੋ। ਇਹ ਵਾਰ ਵਾਰ ਲਘੂ ਅਤੇ ਦੀਰਘ ਦੀ ਗੱਲ ਗਿਆਨੀ ਜੀ ਨੇ ਤੁਹਾਨੂੰ ਦੱਸਣੀ ਹੈ। ਲਘੂ ਮੈਨੇ ਛੋਟੀ ਮਾਤਰਾ, ਦੀਰਘ ਮੈਨੇ ਵੱਡੀ ਮਾਤਰਾ। ਜਿਹਨਾਂ 'ਚ ਭਾਰ ਪਾ ਕੇ ਬੋਲੀਏ ਉਹਨੂੰ ਵੱਡੀ ਜਾਂ ਦੀਰਘ ਮਾਤਰਾ ਕਹਿੰਦੇ, ਇਹਨੂੰ ਗੁਰੂ ਮਾਤਰਾ ਵੀ ਕਹਿੰਦੇ ਆ। ਲਘੂ ਮਾਤਰਾ ਛੋਟੀ, ਜਿਹਦੇ 'ਚ ਮੁਕਤਾ ਜਾਂ ਔਂਕੜ ਸਿਹਾਰੀ। ਇੱਥੇ ਗਿਆਨੀ ਜੀ ਦੱਸ ਰਹੇ ਆ ਵੀ ਜੇ ਪਹਿਲੇ ਅੱਖਰ ਦੇ ਉੱਤੇ ਦੀਰਘ ਮਾਤਰਾ ਆ ਗਈ ਹੈ ਅਤੇ ਅਗਲੇ ਅੱਖਰ ਨੂੰ ਲਘੂ ਮਾਤਰਾ ਲੱਗੀ ਹੈ ਤਾਂ ਆਪਾਂ ਪਹਿਲੇ ਉੱਤੇ ਜ਼ੋਰ ਪਾ ਕੇ ਬੋਲਣਾ, ਜਿਵੇਂ ਕੋਏ। ਜੇ ਆਪਾਂ ਆਮ ਜਿਵੇਂ ਪੜ੍ਹ ਦਿੰਦੇ ਹਾਂ ਪਾਠੀ ਸਿੰਘ ਕੋਏ, ਅਤੇ ਫਿਰ ਉਹ ਸਿਹਾਰੀ ਨਹੀਂ ਰਹਿੰਦੀ, ਉਹ ਬਣ ਜਾਂਦੀ ਹੈ ਲਾਵਾਂ। ਜੇ ਪਹਿਲੇ ਮਾਤਰੇ ਉੱਤੇ ਕੱਕੇ 'ਤੇ ਜ਼ੋਰ ਪਾਵਾਂਗੇ ਕੋਏ, ਖਿੱਚ ਕੇ ਥੱਲੇ ਨੂੰ ਲਿਆਵਾਂਗੇ ਕੋਏ, ਅਤੇ ਫਿਰ ਉਹ ਜਿਹੜਾ ਉਚਾਰਨ ਸ਼ੁੱਧ ਹੋ ਜਾਏਗਾ ਅਤੇ ਲਘੂ ਮਾਤਰਾ ਜਿਹੜੀ ਹੈ ਸਿਹਾਰੀ ਉਹ ਦੀਰਘ ਮਾਤਰਾ ਲਾਵਾਂ ਨਹੀਂ ਬਣੇਗੀ, ਇਹ ਖਿਆਲ ਰੱਖਣਾ ਹੈ। ਹਾਂਜੀ।
ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੈ ਨਾ ਕੋਈ।
ਨਾਨਕ ਹੁਕਮੈ ਜੇ ਬੁੱਝੈ, ਕਿਉਂਕਿ ਇੱਥੇ ਬੁੱਝਣ ਦਾ ਜਾਣਨ ਦਾ ਅਰਥ ਹੈ ਇੱਥੇ ਅਸੀਂ ਥੋੜ੍ਹਾ ਜਿਹਾ ਅਦਕ ਲਾ ਕੇ ਇਹਨੂੰ ਕੱਸ ਕੇ ਬੋਲਾਂਗੇ। ਗੁਰਬਾਣੀ ਵਿੱਚ ਬੁਝੈ ਪਾਠ ਵੀ ਆਵੇਗਾ, ਜਿਵੇਂ ਅੱਗ ਬੁਝਦੀ ਹੈ ਨਾ, ਉਹ ਬੁਝਣ ਦਾ ਵੀ ਆਵੇਗਾ। ਜਿੱਥੇ ਜਿੱਥੇ ਆਵੇਗਾ ਉੱਥੇ ਨਾਲ ਨਾਲ ਬੇਨਤੀ ਕਰੀ ਜਾਵਾਂਗੇ। ਇੱਥੇ ਬੁੱਝਣ ਤੋਂ, ਜਾਣਨ ਤੋਂ, ਸਮਝਣ ਤੋਂ ਭਾਵ ਹੈ ਨਾਨਕ ਹੁਕਮੈ ਜੇ ਬੁੱਝੈ, ਇਉਂ ਬੁੱਝੈ ਥੋੜ੍ਹਾ ਕੱਸ ਕੇ ਬੋਲਣਾ।
ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਗਾਵੈ ਕੋ ਦਾਤ ਜਾਣੈ ਨੀਸਾਣ।
ਇਹਨਾਂ ਦੋਹਾਂ ਪੰਗਤੀਆਂ ਦੇ ਵਿਸਰਾਮ ਜਿਵੇਂ ਪਾਠੀ ਸਿੰਘ ਜੀ ਨੇ ਲਾਏ ਨੇ ਇਸੇ ਤਰ੍ਹਾਂ ਲੱਗਣਗੇ। ਬਾਕੀ ਜਿਹੜੀਆਂ ਅਗਲੀਆਂ ਪੰਗਤੀਆਂ ਨੇ ਉਹਨਾਂ ਦੇ ਵਿਸਰਾਮ ਕੋ ਉੱਪਰ ਲੱਗਣਗੇ ਜੀ।
ਇਹਨੂੰ ਕਿੱਸਾ ਕੱਸ ਕੇ ਨਹੀਂ ਬੋਲਣਾ, ਜਿਵੇਂ ਕਿੱਸਾ ਬੋਲਿਆ ਇੱਦਾਂ ਹੀ ਬੋਲਣਾ। ਕਈ ਕਿੱਸਾ ਬੋਲ ਦਿੰਦੇ ਆ ਕੱਸ ਕੇ, ਗਾਵੈ ਕੋ ਤਾਣ ਹੋਵੇ ਕਿੱਸਾ ਕਿੱਸਾ, ਉਹ ਕਿੱਸਾ ਨਹੀਂ ਕਹਿਣਾ, ਕਿੱਸਾ ਬੋਲੇ ਕਰਕੇ ਬੋਲਣਾ। ਹਾਂਜੀ,
ਗਾਵੈ ਕੋ ਗੁਣ ਵਡਿਆਈਆ ਚਾਰ,
ਹੁਣ ਸਾਰੇ ਵਿਸਰਾਮ ਗਾਵੈ ਕੋ ਤੇ ਆਉਣਗੇ।
ਗਾਵੈ ਕੋ ਵਿਦਿਆ ਵਿਖਮ ਵਿਚਾਰ,
ਪਿਛਲੀ ਪੰਗਤੀ ਗਾਵੈ ਕੋ ਗੁਣ ਵਡਿਆਈਆ ਚਾਰ, ਵਡਿਆਈਆਂ ਪਾਠ ਹੈ ਅਤੇ ਅੱਗੇ ਚਾਰ ਹੈ। ਵਡਿਆਈ ਆਚਾਰ ਨਹੀਂ ਹੋਵੇਗਾ, ਵਡਿਆਈਆ ਚਾਰ ਇਕੱਠਾ ਨਹੀਂ ਹੋਵੇਗਾ, ਨਖੇੜਾ ਆਵੇਗਾ ਗਾਵੈ ਕੋ ਗੁਣ ਵਡਿਆਈਆ ਚਾਰ। ਹਾਂਜੀ,
ਗਾਵੈ ਕੋ ਸਾਜ ਕਰੇ ਤਨ ਖੇਹ, ਗਾਵੈ ਕੋ ਜੀ ਲੈ ਫਿਰ ਦੇਹ, ਗਾਵੈ ਕੋ ਜਾਪੈ ਦਿਸੈ ਦੂਰ, ਗਾਵੈ ਕੋ ਵੇਖੈ ਹਾਦਰਾ ਹਦੂਰ, ਕਥਨਾ ਕਥੀ ਨ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਦੇਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ, ਹੁਕਮੇ ਹੁਕਮ ਚਲਾਏ ਰਾਹ।
ਇਹ ਖਾਹੀ ਖਾਹੇ ਹਾਹੇ ਨਾਲ ਹੈ, ਪਰ ਆਮ ਆਪਾਂ ਸੁਣਦੇ ਹਾਂ ਪਾਠ ਕਾਹਲੀ ਨਾਲ ਖਾਏ ਖਾਹੀ ਖਾਈ ਖਾਏ ਵੀ ਪੜ੍ਹੇ ਜਾਂਦੇ ਹੈ, ਸੋ ਇਹ ਖਾਏ ਨਹੀਂ ਹੈ ਖਾਹੇ।
ਨਾਨਕ ਵਿਗਸੈ ਵੇ ਪਰਵਾਹ, ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਉ ਅਪਾਰ।
ਭਾਖਿਆ ਭਾਉ ਅਪਾਰ, ਭਾਉ ਭੱਬੇ ਦੇ ਕੰਨੇ 'ਤੇ ਆਪਾਂ ਵਿਸ਼ੇਸ਼ ਖਿਆਲ ਦੇਣਾ। ਭਾਉ ਅੱਧਾ ਕੰਨਾ ਲੱਗੇਗਾ, ਭਾਉ ਕਹਾਂਗੇ ਤਾਂ ਉਹ ਕੰਨਾ ਬਿਲਕੁਲ ਖਤਮ ਹੋ ਕੇ ਅਰਥ ਬਦਲ ਜਾਵੇਗਾ। ਭਾਉ ਇਸ ਕੰਨੇ 'ਤੇ ਵਿਸ਼ੇਸ਼ ਖਿਆਲ ਦੇਣਾ ਜੀ।
ਅੱਖ ਹੈ ਮੰਗ ਹੈ ਦੇਹ ਦੇਹ, ਦਾਤ ਕਰੇ ਦਾਤਾਰ, ਫੇਰ ਕੇ ਅੱਗੇ ਰੱਖੀਐ,
ਫੇਰ ਕੇ ਅੱਗੇ ਰੱਖੀਐ। ਫੇਰ ਤੇ ਥੋੜ੍ਹਾ ਰੁਕਾਂਗੇ, ਜਮਕੀਐ ਇੱਥੇ, ਫੇਰ ਕੇ ਇਕੱਠੇ ਨਹੀਂ ਕਹਿਣਾ, ਫੇਰ ਕੇ ਅੱਗੇ ਰੱਖੀਐ। ਕੱਕੇ ਦੀ ਸਿਹਾਰੀ ਹੈ, ਇਹਨੂੰ ਲਾਮ ਨਹੀਂ ਬਣਨ ਦੇਣਾ। ਆਮ ਤੌਰ 'ਤੇ ਪਾਠੀ ਸਿੰਘ ਪਾਠ ਕਰਨ ਵਾਲੇ ਕੇ ਬੋਲ ਜਾਂਦੇ ਹੈ ਕਿ ਫੇਰ ਕੇ ਅੱਗੇ ਰੱਖੀਐ, ਫੇਰ ਕੇ ਨਹੀਂ, ਫੇਰ ਕੇ ਅੱਗੇ ਰੱਖੀਐ।
ਫੇਰ ਕੇ ਅੱਗੇ ਰੱਖੀਐ, ਜਿੱਦ ਦਿਸੈ ਦਰਬਾਰ, ਮੋਹੋ ਕੇ ਬੋਲਣ ਬੋਲੀਐ।
ਇਹ ਵੀ ਉਸੇ ਤਰ੍ਹਾਂ ਮੋਹੋ ਕੇ ਬੋਲਣ ਬੋਲੀਐ।
ਜਿੱਦ ਸੁਣ ਧਰੇ ਪਿਆਰ, ਅੰਮ੍ਰਿਤ ਵੇਲਾ ਸੱਚ ਨਾਉ।
ਨਾਉ ਨੰਨੇ ਦੇ ਕੰਨੇ ਦਾ ਖਿਆਲ ਰੱਖਣਾ ਜੀ।
ਵਡਿਆਈ ਵਿਚਾਰ, ਕਰਮੀ ਆਵੈ ਕੱਪੜਾ, ਨਦਰੀ ਮੋਖ ਦੁਆਰ, ਨਾਨਕ ਏ ਵੈ ਜਾਣੀਐ ਸਭ ਆਪੇ ਸਚਿਆਰ।
ਏਵੈ ਤੇ ਆਮ ਅਸ਼ੁੱਧੀ ਵੇਖਣ ਨੂੰ ਮਿਲਦੀ ਹੈ ਪਾਠੀਆਂ ਦੀ। ਏਵੇ ਵੀ ਕਹਿ ਜਾਂਦੇ ਆ, ਐਵੇ ਵੀ ਕਹਿ ਜਾਂਦੇ ਆ। ਈੜੀ ਦਾ ਖਿਆਲ ਰੱਖਣਾ, ਨਾਨਕ ਏਵੇ ਜਾਣੀਐ। ਸੋ ਹਾਂਜੀ, ਇਉਂ ਖਿਆਲ ਰੱਖ ਕੇ ਪਾਠ ਕਰਨਾ।
ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੇ ਨਿਧਾਨ, ਗਾਵੀਐ ਸੁਣੀਐ ਮਨ ਰਖੀਐ ਭਾਵ ਦੁੱਖ ਪਰ ਹਰ ਸੁਖ ਘਰ ਲੈ ਜਾਏ।
ਜਿਵੇਂ ਪਾਠੀ ਸਿੰਘ ਜੀ ਨੇ ਪਾਠ ਕੀਤਾ ਹੈ ਸੋ ਇਹਦਾ ਖਿਆਲ ਰੱਖਣਾ, ਜਾਏ ਭਾਵ ਜਿਵੇਂ ਉੱਪਰ ਵੀ ਪਾਠ ਕੀਤਾ ਹੈ, ਗਾਵੀਐ ਸੁਣੀਐ ਮਨ ਰੱਖੀਐ ਭਾਵ, ਭਾਓ ਨਹੀਂ ਭਾਵ, ਦੁੱਖ ਪਰ ਹਰ ਸੁਖ ਘਰ ਲੈ ਜਾਏ, ਇਹ ਵਿਸ਼ਰਾਮ ਇਹ ਉਚਾਰਨ ਖਿਆਲ ਵਿੱਚ ਰੱਖਣਾ ਜੀ।
ਹੋਰ ਇੱਕ ਬੇਨਤੀ ਆ ਕਿ ਮੇਰੇ ਕੋਲ ਪੋਥੀ ਆ ਜਿਹੜੇ ਪੰਕਤੀ ਆਈ ਪਿੱਛੇ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਕੀਤਾ ਨਾ ਹੋਏ ਨੰਨਾ ਵਾਲਾ ਉਹਨੂੰ ਲੱਗਾ ਕੰਨਾ, ਪਰ ਉਹ ਅਸ਼ੁੱਧ ਹੈ। ਮੇਰੇ ਕੋਲ ਪੋਥੀ ਹੈ, ਤੁਹਾਡੇ ਕੋਲ ਠੀਕ ਹੈ, ਤੁਹਾਡੇ ਕੋਲ ਪੋਥੀਆਂ ਅਤੇ ਨੰਨੇ ਨੂੰ ਕੰਨਾ ਨਹੀਂ ਲੱਗਾ। ਅਤੇ ਆਪਾਂ ਬੋਲਣਾ ਵੀ ਆ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਨਾ ਕੰਨਾ ਨਹੀਂ ਲਾਉਣਾ। ਮੇਰੇ ਕੋਲ ਲੱਗਾ ਕਰਕੇ ਮੇਰੇ ਧਿਆਨ 'ਚ ਆ ਗਿਆ, ਸਾਰੇ ਜਪਜੀ ਸਾਹਿਬ 'ਚ 6 ਵਾਰ ਕੰਨਾ ਆਉਂਦਾ, ਨੋਟ ਕਰਿਓ ਸਾਰੇ, ਯਾਦ ਕਰਾ ਦਿਆਂ। 13ਵੀਂ ਪੌੜੀ, 21ਵੀਂ, 25ਵੀਂ, 36 ਅਤੇ 37 ਉਹ ਨਾਲ ਨਾਲ ਦੱਸ ਦਿਆਂਗੇ। 13ਵੀਂ ਪੌੜੀ, 21ਵੀਂ, 25ਵੀਂ, 36 ਅਤੇ 37 ਉੱਥੇ ਕੰਨਾ ਆਏਗਾ। ਮੇਰੇ ਕੋਲ ਪੁੱਥੀ 'ਤੇ ਲੱਗਾ ਪਰ ਇਹ ਅਸ਼ੁੱਧ ਹੈਗਾ, ਉਚਾਰਨ ਕਰਨ ਲੱਗਿਆ ਵੀ ਧਿਆਨ ਦੇਣਾ ਹੈ, ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਹੋਏ। ਅੱਗੇ ਪੜ੍ਹੀਏ ਜੀ, ਨਾਲ ਨਾਲ ਦੱਸੀ ਚੱਲਾਂਗੇ, ਉਚਾਰਨ ਦਾ ਧਿਆਨ ਦੇਣਾ ਜੀ।
ਗੁਰਮੁਖ ਨਾਦੰ ਗੁਰਮੁਖ ਵੇਦੰ,
ਗੁਰਮੁਖ ਨਾਦੰ ਗੁਰਮੁਖ ਵੇਦੰ, ਜਿਵੇਂ ਗਿਆਨੀ ਜੀ ਨੇ ਸਹਿ ਭੰਗ ਦਾ ਉਚਾਰਨ ਦੱਸਿਆ ਸੀ, ਇਸੇ ਤਰ੍ਹਾਂ ਇਹ ਨਾਦਨ ਜਾਂ ਨਾਦੰਗ ਜਾਂ ਨਾਦਮ ਨਹੀਂ ਬਣੇਗਾ। ਨਾਦੰ ਦੰ ਇਹ ਸਾਡੇ ਗਲੇ ਵਿੱਚ ਆਵਾਜ਼ ਰਹਿ ਜਾਵੇਗੀ, ਇਹਨੂੰ ਇਸੇ ਤਰ੍ਹਾਂ ਬੋਲਣਾ। ਹੋਰ ਕੋਈ ਆਮ ਪਾਠੀ ਜੋ ਪਾਠ ਕਰਦੇ ਨੇ ਵੇਦੰਗ ਕੇ ਵੀ ਕਹਿ ਜਾਂਦੇ ਨੇ ਜਾਂ ਅੱਗੇ ਨੰਨਾ ਲਾ ਦਿੰਦੇ ਨੇ, ਇਹ ਟਿੱਪੀ 'ਤੇ ਹੀ ਆਵਾਜ਼ ਸਾਡੀ ਰੁਕਣੀ ਚਾਹੀਦੀ ਹੈ। ਗੁਰਮੁਖ ਨਾਦੰ ਗੁਰਮੁਖ ਵੇਦੰ,
ਗੁਰਮੁਖ ਕਹਿਣ ਲੱਗਿਆਂ ਵੀ ਧਿਆਨ ਦੇਣਾ, ਗੁਰਮੁਖ ਨਹੀਂ। ਆਮ ਪਾਠੀ ਜਾਂ ਆਮ ਕਨਾਜਨਤ ਨੇ ਵੀ ਸਿੱਖ ਪਿਆਰੇ ਗੁਰਮੁਖ ਗੁਰਮੁਖ ਮੰਮੇ ਨੂੰ ਕੁੜ ਨਹੀਂ ਲੱਗਦਾ ਹੈਗਾ, ਪਰ ਆਪਾਂ ਲਾਉਣਾ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ,
ਰਹਿਆ ਰਹਿਆ 'ਤੇ ਵੀ ਅੱਗੇ। ਹਾਂਜੀ, ਕਿਉਂਕਿ ਆਮ ਪਾਠੀ ਰਿਹਾ ਬੋਲ ਜਾਂਦੇ ਨੇ, ਰਾਰੇ ਨੂੰ ਸਿਆਰੀ ਹਾਹੇ ਨੂੰ ਕੰਨਾ ਹੋਵੇਗਾ ਫਿਰ ਰਿਹਾ ਹੋਵੇਗਾ, ਪਰ ਇੱਥੇ ਸਤਿਗੁਰਾਂ ਨੇ ਰਾਰਾ ਹਾਹੇ ਸਿਆਰੀ ਐੜੇ ਕੰਨਾ ਉਚਾਰਿਆ, ਗੁਰਮੁਖ ਰਹਿਆ ਸਮਾਈ।
ਹਾਂਜੀ,
ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ, ਗੁਰ ਈਸ਼ਰ ਗੁਰ ਗੋਰਖ ਪਰਮਾ ਗੁਰ ਪਾਰਵਤੀ ਮਾਈ, ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ,
ਕਹਿਣਾ ਕਥਨ ਨਾ ਜਾਈ। ਜਿਵੇਂ ਉਚਾਰਨ ਕੀਤਾ ਪਾਠੀ ਸਿੰਘ ਜੀ ਨੇ, ਇਹ ਖਿਆਲ ਰੱਖਣਾ, ਕਿਉਂਕਿ ਆਮ ਤੌਰ 'ਤੇ ਆਪਾਂ ਕਾਹਲੀ ਵਿੱਚ ਪੜ੍ਹ ਜਾਂਦੇ ਹਾਂ ਕਹਿਣਾ ਕਥਨ ਨਾ ਜਾਈ, ਕਥਨ ਨਾ ਜਾਈ ਇਹਦੇ ਵਿੱਚੋਂ ਇੱਕ ਨੰਨਾ ਜਾਂ ਤਾਂ ਗੁਪਤ ਹੋ ਰਿਹਾ ਅਤੇ ਜਾਂ ਅੱਧਾ ਕੁ ਬੋਲਿਆ ਜਾ ਰਿਹਾ। ਪਹਿਲਾਂ ਕਥਨ ਪੂਰਾ ਬੋਲ ਕੇ ਫਿਰ ਅੱਗੇ ਨਾ ਬੋਲਣਾ, ਕਹਿਣਾ ਕਥਨ ਨਾ ਜਾਈ।
ਇਹ ਗੁਰ ਈਸ਼ਰ ਗੁਰ ਗੋਰਖ ਬਰਮ ਗੁਰ, ਇਹ ਵਿਸਰਾਮ ਜਿਵੇਂ ਪਾਠੀ ਸਿੰਘ ਨੇ ਦਿੱਤਾ ਗੁਰ ਦੇ ਉੱਤੇ ਦੇਣਾ, ਪਾਰਵਤੀ ਮਾਈ ਇਹ ਅੱਗੇ ਪੜ੍ਹਨਾ। ਵਿਸਰਾਮ ਆਮ ਤੌਰ 'ਤੇ ਕਈ ਗੁਰ ਈਸ਼ਰ ਗੁਰ ਗੋਰਖ ਬਰਮ ਗੁਰ ਪਾਰਵਤੀ ਮਾਈ ਕਰ ਜਾਂਦੇ ਹੈ, ਪਰ ਜੋ ਸੰਪਰਦਾਇ 'ਚ ਸ਼ੁੱਧ ਵਿਸਰਾਮ ਹੈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ। ਹਾਂਜੀ, ਚਲੋ।
ਜੇ ਹਉ ਜਾਣਾ ਆਖਾ ਨਾਹੀ,
ਜੇ ਹਉ
ਕਹਿਣਾ ਕਥਨ ਨਾ ਜਾਈ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ।
ਸਭਨਾ ਜੀਆ ਕਾ, ਕਾ 'ਤੇ ਜਮਕ ਲੱਗੇਗੀ ਅਤੇ ਅੱਗੇ ਇੱਕ ਦਾਤਾ। ਆਮ ਤੌਰ 'ਤੇ ਜਦੋਂ ਅਸੀਂ ਚਾਲ ਵਿੱਚ ਪਾਠ ਕਰਦੇ ਹਾਂ ਤਾਂ ਸਭਨਾ ਜੀਆ ਕਾ ਇੱਕ ਦਾਤਾ ਇਉਂ ਬੋਲ ਜਾਂਦੇ ਹਾਂ, ਜੋ ਕਿ ਗਲਤ ਹੈ। ਸਭਨਾ ਜੀਆ ਕਾ ਇੱਕ ਦਾਤਾ, ਇੱਕ 'ਤੇ ਜ਼ੋਰ ਆਵੇਗਾ, ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰਨਾ ਜਾਈ, ਸੋ ਵੱਖਰਾ ਮੈਂ ਵੱਖਰਾ, ਸੋ ਮੈਂ ਇਕੱਠਾ ਨਹੀਂ ਬੋਲਣਾ, ਇਹ ਖਿਆਲ ਰੱਖਣਾ।
ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕਿ ਨਹਾਏ ਕਰੀ।
ਹਾਂਜੀ, ਨਹਾਵਾ ਅਤੇ ਨਹਾਏ ਥੋੜ੍ਹਾ ਭਾਰਾ ਕਰਕੇ ਬੋਲਣਾ, ਜਿਵੇਂ ਪਾਠੀ ਸਿੰਘ ਜੀ ਨੇ ਬੋਲਿਆ ਹੈ।
ਜੇਤੀ ਸਿਰਠ ਉਪਾਈ ਵੇਖਾ ਵਿਣ ਕਰਮਾ ਕਿ ਮਿਲੈ ਲਈ।
ਵਿਣ ਕਰਮਾ ਕਿ ਮਿਲੈ ਲਈ।
ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ।
ਮਾਣਿਕ, ਪਾਠੀ ਸਿੰਘ ਜੀ ਨੇ ਸਹੀ ਉਚਾਰਨ ਕੀਤਾ, ਅਸੀਂ ਆਮ ਤੌਰ 'ਤੇ ਸਿੱਧਾ ਮਾਣਕ ਬੋਲ ਜਾਂਦੇ ਹਾਂ। ਮਾਣਿਕ ਨਾਣੇ ਨੂੰ ਸਿਹਾਰੀ ਲਿਖੀ ਹੋਈ ਹੈ, ਇਸ ਕਰਕੇ ਇਵੇਂ ਹੀ ਉਚਾਰਨ ਹੋਵੇਗਾ।
ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਏ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ।
ਸੁਝਈ, ਇੱਥੇ ਵੀ ਕਈ ਸੁਝੀ ਬੋਲ ਜਾਂਦੇ ਨੇ, ਮਗਰਲੀ ਈੜੀ ਖਤਮ ਹੀ ਕਰ ਦਿੰਦੇ ਨੇ। ਜਿਵੇਂ ਇਹ ਉਚਾਰਨ ਕੀਤਾ ਗਿਆ, ਜਿਵੇਂ ਲਿਖਿਆ ਹੋਇਆ, ਤੇਹਾ ਕੋਏ ਨਾ ਸੁਝਈ ਸੱਸੇ ਔਂਕੜ ਝੱਜਾ ਈੜੀ ਬਿਹਾਰੀ, ਇਉਂ ਈੜੀ ਨੂੰ ਵੱਖਰਾ ਸਪਸ਼ਟ ਬੋਲਣਾ ਹੈ। ਤੇਹਾ ਕੋਏ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ।
ਸੁਣਿਆ ਸਿੱਧ ਪੀਰ ਸੁਰਨਾਥ,
ਸੁਣਿਆ, ਕਈ ਸੁਣੈ ਬੋਲ ਜਾਂਦੇ ਨੇ, ਕਈ ਸੁਣੀਐ ਬੋਲ ਜਾਂਦੇ ਨੇ, ਪਰ ਨਾਣੀ ਨੂੰ ਸਿਹਾਰੀ ਲੱਗੀ ਹੋਈ ਹੈ, ਇਹਦਾ ਉਚਾਰਨ ਸਪਸ਼ਟ ਹੋਵੇ। ਸੁਣਿਆ,
ਸੁਣਿਆ ਧਰਤ ਧਵਲ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਸੁਣਿਆ ਉਹ ਨਾ ਸਕੈ ਕਾਲ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਸੁਣਿਆ ਈਸ਼ਰ ਬਰਮਾ ਇੰਦ, ਸੁਣਿਆ ਮੁਖ ਸਾਲਾਹਣ ਮੰਦ।
ਸਾਲਾਹਣ, ਸੱਸੇ ਦੇ ਕੰਨੇ ਦਾ ਖਿਆਲ ਰੱਖਣਾ। ਆਮ ਤੌਰ 'ਤੇ ਅਸੀਂ ਸਲਾਹਣ ਸਿੱਧਾ ਹੀ ਬੋਲ ਜਾਂਦੇ ਹਾਂ, ਕੰਨਾਂ ਲਿਖਿਆ ਹੋਇਆ ਸਾਲਾਹਣ।
ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮਰਤ ਵੇਦ,
ਸੁਣਿਆ ਜੋਗ ਜੁਗਤ ਤਨ ਭੇਦ। ਇੱਥੇ ਦੋ ਤੱਤੇ ਇਕੱਠੇ ਆ ਰਹੇ ਨੇ, ਜੁਗਤ ਤਨ, ਇਹ ਜੁਗਤ ਤਨ ਇਉਂ ਇਕੱਠਾ ਨਹੀਂ ਬੋਲ ਜਾਣਾ। ਸੁਣਿਆ ਜੋਗ ਜੁਗਤ ਤਨ ਭੇਦ, ਵੱਖਰਾ ਵੱਖਰਾ ਨਖੇੜ ਕੇ ਬੋਲਣਾ ਹੈ ਜੀ।
ਸੁਣਿਆ ਸਾਸਤ ਸਿਮਰਤ ਵੇਦ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ।
ਵਾਹਿਗੁਰੂ ਸਾਹਿਬ ਜੀ। ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅੱਠ ਸੱਠ ਕਾ ਇਸਨਾਨ, ਸੁਣਿਆ ਪੜ ਪੜ ਪਾਵਹਿ ਮਾਨ, ਸੁਣਿਆ ਲਾਗੈ ਸਹਿਜ ਧਿਆਨ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ।
ਨਾਨਕ ਉਚਾਰਨ ਬਹੁਤ ਧਿਆਨ ਨਾਲ ਕਰਨਾ, ਬਹੁਤ ਵੱਡੀ ਕਮਜ਼ੋਰੀ ਅੱਜ ਦੇ ਸਮੇਂ ਵਿੱਚ ਜੋ ਵੇਖਣ ਨੂੰ ਆ ਰਹੀ ਹੈ। ਪਹਿਲਾ ਨੰਨਾ ਤਾਂ ਪਾਠੀ ਸਿੰਘ ਸ਼ੁੱਧ ਬੋਲ ਜਾਂਦੇ ਨੇ, ਪਰ ਅਗਲਾ ਜਿਹੜਾ ਨੰਨਾ ਹੈ ਉਹਦੀ ਆਵਾਜ਼ ਵਿੱਚ ਨਾਣੇ ਦੀ ਆਵਾਜ਼ ਸੰਮਿਲਿਤ ਹੋ ਜਾਂਦੀ ਹੈ, ਨਾਨਕ ਬੋਲ ਜਾਂਦੇ ਨੇ। ਨਾਨਕ ਨਹੀਂ ਕਹਿਣਾ, ਨਾਨਕ, ਦੋਵੇਂ ਨੰਨੇ ਹੀ ਸਪਸ਼ਟ ਹੋਣੇ ਚਾਹੀਦੇ ਨੇ। ਜਿੱਥੇ ਵੀ ਗੁਰਬਾਣੀ ਵਿੱਚ ਨਾਨਕ ਲਫਜ਼ ਆਵੇ, ਕਿਉਂਕਿ ਇਹ ਸਤਿਗੁਰੂ ਮਹਾਰਾਜ ਜੀ ਦੀ ਕਵੀ ਛਾਪ ਹੈ। ਸਤਿਗੁਰੂ ਨਾਨਕ ਦੇਵ ਸਾਹਿਬ ਪੰਜਾਂ ਹੀ ਪਾਤਸ਼ਾਹਾਂ ਨੇ, ਨੌਵੇਂ ਪਾਤਸ਼ਾਹ ਜੀ ਨੇ ਵੀ ਕਵੀ ਛਾਪ ਨਾਨਕ ਪਦ ਦੀ ਵਰਤੋਂ ਕੀਤੀ ਹੈ। ਇਸ ਲਈ ਇਹ ਪਦ ਗੁਰਬਾਣੀ ਵਿੱਚ ਵਾਰ ਵਾਰ ਆਉਣਾ, ਬਹੁਤ ਖਿਆਲ ਰੱਖਣਾ ਕਿ ਨਾਣਾ ਨਾ ਬੋਲਿਆ ਜਾਵੇ, ਨੰਨਿਆਂ ਦਾ ਉਚਾਰਨ ਹੀ ਸ਼ੁੱਧ ਹੋਵੇ ਨਾਨਕ। ਹਾਂਜੀ,
ਨਾਨਕ ਭਗਤਾਂ ਸਦਾ ਵਿਗਾਸ, ਸੁਣਿਐ ਦੁੱਖ ਪਾਪ ਕਾ ਨਾਸ, ਸੁਣਿਐ ਸਰਾ ਗੁਣਾ ਕੇ ਗਾਹ, ਸੁਣਿਐ ਸੇਖ ਪੀਰ ਪਾਤਸ਼ਾਹ, ਸੁਣਿਐ ਅੰਧੇ ਪਾਵਹਿ ਰਾਹ, ਸੁਣਿਐ ਹਾਥ ਹੋਵੈ ਅਸਗਾਹ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਐ ਦੁੱਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿੱਛੈ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ।
ਮੰਨੇ ਕਾ ਬਹਿ ਕਰਨ ਵਿਚਾਰ, ਕਾ ਬਹਿ ਇਕੱਠਾ ਨਹੀਂ ਬੋਲ ਜਾਣਾ, ਨਖੇੜਾ ਜ਼ਰੂਰੀ ਹੈ। ਮੰਨੇ ਕਾ ਬਹਿ ਕਰਨ ਵਿਚਾਰ,
ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਇ।
ਇੱਥੇ ਇੱਕ ਬੇਨਤੀ ਵੀ ਹੈ। ਹਾਂਜੀ, ਮੰਨੇ ਕਾ ਬਹਿ ਕਰਨ ਵਿਚਾਰ, ਵਵੇ ਨੂੰ ਬਿਹਾਰੀ ਹੈ। ਆਮ ਤੌਰ 'ਤੇ ਅਸੀਂ ਵਿਚਾਰ ਬੋਲ ਜਾਂਦੇ ਹਾਂ, ਵਿਚਾਰ ਵਵੇ ਨੂੰ ਸਿਹਾਰੀ ਲੱਗਦੀ ਹੈ। ਸਤਿਗੁਰੂ ਜੀ ਨੇ ਇੱਥੇ ਬਿਹਾਰੀ ਲਿਖੀ ਹੈ, ਵਿਚਾਰ ਬੋਲਾਂਗੇ। ਇਸੇ ਤਰ੍ਹਾਂ ਐਸਾ ਨਾਮ ਨਿਰੰਜਨ ਹੋਏ, ਨਿਰੰਜਨ ਇਸ ਉਚਾਰਨ ਦਾ ਖਿਆਲ ਰੱਖਣਾ। ਅਸੀਂ ਆਮ ਤੌਰ 'ਤੇ ਨਿਰੰਜਨ ਬੋਲ ਜਾਂਦੇ ਹਾਂ, ਨੰਨੇ ਦੀ ਆਵਾਜ਼ ਆ ਜਾਂਦੀ ਹੈ, ਅਤੇ ਅਖੀਰਲਾ ਨੰਨਾ ਜਿਹੜਾ ਉਹ ਵੀ ਆਪਾਂ ਨਾਣਾ ਪਾਕਾਰ ਦਿੰਦੇ ਹਾਂ। ਨਿਰੰਜਨ ਜੱਜੇ ਦੀ ਆਵਾਜ਼ ਅਤੇ ਆਖਰ ਵਿੱਚ ਵੀ ਨੰਨੇ ਦੀ ਆਵਾਜ਼, ਇਹ ਸਪਸ਼ਟ ਆਵੇ। ਨਿਰੰਜਨ ਜਾਂ ਨਿਰੰਜਨ ਇਉਂ ਪਾਠ ਨਹੀਂ ਹੋਵੇਗਾ, ਨਿਰੰਜਨ ਪਾਠ ਸ਼ੁੱਧ ਕਰਨਾ। ਹਾਂਜੀ,
ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁੱਧ, ਮੰਨੈ ਮੋਹੇ ਚੋਟਾ ਨਾ ਖਾਏ।
ਵਾਹਿਗੁਰੂ ਜੀ, ਅੱਗੇ ਬੇਨਤੀ ਕੀਤੀ ਗਈ ਸੀ ਵੀ ਕੰਨਿਆਂ ਬਾਰੇ, ਹੁਣ ਕੰਨਾਂ ਸਾਰਿਆਂ ਦੇ ਪੋਥੇ ਧਿਆਨ ਦਿਓ, ਪੋਥੀਆਂ 'ਤੇ। ਮੰਨੈ ਮੋਹੇ ਚੋਟਾ ਨਾ ਖਾਏ, ਕੰਨਾਂ ਲੱਗਾ ਪਹਿਲੀ ਵਾਰ ਕੰਨਾਂ ਆ ਗਿਆ ਇੱਕ ਵਾਰੀ, ਇਹ ਕੰਨੇ 6 ਵਾਰੀ ਆਉਣਾ, 13ਵੀਂ ਪੌੜੀ 'ਚ ਆ ਗਿਆ, 21ਵੀਂ, 25ਵੀਂ, 36 ਅਤੇ 37। ਧਿਆਨ ਰੱਖਣਾ ਸਾਧ ਸੰਗਤਾਂ ਨੇ, ਅਤੇ ਉਵੇਂ ਆਪਾਂ ਨਾਲ ਨਾਲ ਲਾਉਣਾ, ਅਗਰ ਜਿੱਥੇ ਨਹੀਂ ਤਾਂ ਨਹੀਂ ਲਾਉਣਾ। ਇੱਥੇ ਲੱਗਾ ਪਾਠੀ ਸਿੰਘ ਹੋਣਾ ਨੇ ਬਹੁਤ ਸੋਹਣਾ ਪੜਿਆ, ਮੰਨੈ ਮੋਹੇ ਚੋਟਾ ਨਾ ਖਾਏ। ਹਾਂਜੀ,
ਮੰਨੈ ਜਮ ਕੈ ਸਾਥ ਨਾ ਜਾਏ,
ਪੁੱਲਾ ਜਾਮ ਕੀ,
ਮੰਨੈ ਜਮ ਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਇ।
ਜੇ ਕੋ ਮਨ ਜਾਣੈ ਮਨ ਕੋਇ, ਪਹਿਲਾਂ ਟਿੱਪੀ ਲੱਗੀ ਆ ਫਿਰ ਮੁਕਤਾ ਹੈ। ਜੇ ਕੋ ਮਨ ਜਾਣੈ ਮਨ ਕੋਇ, ਧਿਆਨ ਦਿਓ, ਪਾਠੀ ਸਿੰਘ ਹੋਰੀ ਸੋਹਣਾ ਪੜ੍ਹ ਰਹੇ ਨੇ, ਆਪਾਂ ਸਾਰਿਆਂ ਨੇ ਧਿਆਨ ਦੇਣਾ। ਹਾਂਜੀ,
ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤ ਸਿਓ ਪ੍ਰਗਟ ਜਾਏ, ਮੰਨੈ ਮਗ ਨਾ ਚੱਲੈ ਪੰਥ।
ਮਗ ਨਾ ਚੱਲੈ ਪੰਥ, ਮਗ ਨਹੀਂ ਬੋਲਣਾ। ਆਮ ਤੌਰ 'ਤੇ ਪਾਠੀ ਸਿੰਘ ਮਗ ਬੋਲ ਜਾਂਦੇ ਨੇ, ਅਤੇ ਨੰਨੇ ਨੂੰ ਇੱਥੇ ਵੱਖਰਾ ਵੀ ਕਰਨਾ ਹੈ, ਮਗਨ ਨਹੀਂ ਹੋਣਾ, ਅਤੇ ਇਸੇ ਤਰ੍ਹਾਂ ਮਗ ਨਾ ਇਉਂ ਵੀ ਨਹੀਂ ਬੋਲਣਾ। ਮੰਨੈ ਮਗ ਨਾ ਚੱਲੈ ਪੰਥ, ਜਮਕੀ ਮੰਨੈ 'ਤੇ ਹੀ ਆਵੇਗੀ, ਮਗ ਅਤੇ ਨਾ ਇਹਨਾਂ ਨੂੰ ਨਖੇੜ ਕੇ ਪਾਠ ਕਰਨਾ।
ਮੰਨੈ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਇ, ਮੰਨੈ ਭਾਵ ਹੈ।
ਪਹਿਲਾ ਕੱਸ ਕੇ ਅਤੇ ਦੂਜਾ ਪੋਲੇ ਥੋੜ੍ਹਾ ਜਿਹਾ, ਪਹਿਲਾ ਟਿੱਪੀ ਵਾਲਾ ਜਿਵੇਂ ਗਿਆਨੀ ਜੀ ਨੇ ਦੱਸਿਆ, ਫਿਰ ਉਸੇ ਤਰ੍ਹਾਂ ਹੀ ਜੇ ਕੋ ਮਨ ਜਾਣ ਮਨ ਕੋਏ,
ਮੰਨੈ ਭਾਵ ਹੈ ਮੋਖ ਦੁਆਰ, ਮੰਨੈ ਪਰਵਾਰੈ ਸਾਧਾਰ, ਮੰਨੈ ਤਰੈ ਤਾਰੇ ਗੁਰਸਿੱਖ।
ਇੱਥੇ ਤਰੈ ਤਾਰੇ ਇਹ ਲਗਾ ਮਾਤਰਾ ਦਾ ਖਿਆਲ ਰੱਖਣਾ, ਤਰੈ ਦੁਲਾਵਾਂ ਨੇ, ਤਾਰੇ ਇੱਕ ਲਾਮ ਹੈ। ਹਾਂਜੀ,
ਮੰਨੈ ਨਾਨਕ ਭਵਹਿ ਨਾ ਭਿੱਖ, ਐਸਾ ਨਾਮ ਨਿਰੰਜਨ ਹੋਇ, ਜੇ ਕੋ ਮਨ ਜਾਣੈ ਮਨ ਕੋਇ। ਪੰਚ ਪਰਵਾਨ ਪੰਚ ਪ੍ਰਧਾਨ, ਪੰਚੇ ਪਾਵ ਹੈ ਦਰਗ ਹੈ ਮਾਨ, ਪੰਚੇ ਸੋਹ ਹੈ ਦਰ ਰਾਜਾਨ।
ਦਰ ਰਾਜਾਨ ਦੋ ਰਾਰੇ ਇਕੱਠੇ ਆ ਰਹੇ ਨੇ। ਆਮ ਤੌਰ 'ਤੇ ਤੇਜ਼ ਚਾਲ ਵਿੱਚ ਚੱਲਦਿਆਂ ਆਪਾਂ ਪੜ੍ਹ ਜਾਂਦੇ ਹਾਂ ਦਾਰਾ ਜਾਨ, ਉਹ ਦਾਰਾ ਜਾਨ ਦਾ ਅਰਥ ਹੀ ਕੁਝ ਹੋਰ ਬਣ ਗਿਆ, ਉਹਦੇ ਵਿੱਚੋਂ ਇੱਕ ਰਾਰਾ ਵੀ ਖਤਮ ਹੋ ਗਿਆ। ਦਰ ਰਾਜਾਨ ਨਿਖੇੜ ਕੇ ਪਾਠ ਕਰਨਾ।
ਪੰਚੇ ਸੋਹ ਹੈ ਦਰ ਰਾਜਾਨ, ਪੰਚਾ ਕਾ ਗੁਰ ਏਕ ਧਿਆਨ, ਜੇ ਕੋ ਕਹਿ ਕਰੈ ਵਿਚਾਰ, ਕਰਤੇ ਕੈ ਕਰਣੈ ਨਾਹੀ ਸੁਮਾਰ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ।
ਸੰਤੋਖ ਥਾਪ ਰੱਖਿਆ ਜਿਨ ਸੂਤ,
ਸੰਤੋਖ ਥਾਪ ਰੱਖਿਆ ਜਿਨ ਸੂਤ, ਜੇ ਕੋ ਬੁੱਝੈ।
ਬੁੱਝੈ ਇਹ ਵੀ ਬੁੱਝਣ ਦਾ ਭਾਵ ਹੈ।
ਜੇ ਕੋ ਬੁੱਝੈ ਹੋਵੈ ਸਚਿਆਰ, ਧਵਲੈ ਉੱਪਰ ਕੇਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸ ਤੇ ਭਾਰ ਤਲੈ ਕਵਣ ਜੋਰ, ਜੀ ਜਾਤ ਰੰਗਾ ਕੇ ਨਾਵ, ਸਭਨਾ ਲਿਖਿਆ ਗੁੜੀ ਕਲਾਮ, ਇਹੋ ਲੇਖਾ ਲਿਖ ਜਾਣੈ ਕੋਇ, ਲੇਖਾ ਲਿਖਿਆ ਕੇਤਾ ਹੋਇ, ਕੇਤਾ ਤਾਣ ਸਵਾਲਿਹੋ ਰੂਪ, ਕੇਤੀ ਦਾਤ ਜਾਣੈ ਕੌਣ ਕੂਤ।
ਕੇਤੀ ਦਾਤ ਇੱਥੇ ਜਮਕੀ ਲੱਗੇਗੀ, ਜਾਣੈ ਕੌਣ ਕੂਤ।
ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ।
ਪਸਾਓ ਕਵਾਓ ਦਰਿਆਓ ਇਹ ਸਾਰੇ ਕੰਨਿਆਂ ਦਾ ਖਿਆਲ ਰੱਖਣਾ, ਇਹ ਉਚਾਰਨ ਅੱਧਾ ਨਾ ਰਹਿ ਜਾਵੇ। ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ।
ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ।
ਤੂੰ ਪਾਠੀ ਸਿੰਘ ਜੀ ਨੇ ਉਚਾਰਨ ਕੀਤਾ ਹੈ ਜੋ ਕਿ ਬਿਲਕੁਲ ਸ਼ੁੱਧ ਹੈ। ਆਮ ਤੌਰ 'ਤੇ ਆਪਾਂ ਤੂੰ ਬੋਲ ਜਾਂਦੇ ਹਾਂ। ਗੁਰਬਾਣੀ ਵਿੱਚ ਇਹ ਦੋਨੋਂ ਤਰ੍ਹਾਂ ਦੇ ਪਾਠ ਆਉਂਦੇ ਨੇ, ਉੱਪਰ ਟਿੱਪੀ ਵਾਲਾ ਵੀ ਅਤੇ ਟਿੱਪੀ ਤੋਂ ਬਿਨਾਂ ਵੀ। ਜਿੱਥੇ ਤੂੰ ਤੱਤੇ ਨੂੰ ਦੁਲੈਂਕੜ ਤਾਂ ਹੈ ਪਰ ਟਿੱਪੀ ਨਹੀਂ, ਉੱਥੇ ਆਪਾਂ ਤੂੰ ਪਾਠ ਟਿੱਪੀ ਤੋਂ ਬਿਨਾਂ ਹੀ ਕਰਾਂਗੇ। ਜਿੱਥੇ ਟਿੱਪੀ ਲਿਖੀ ਆਵੇਗੀ ਉੱਥੇ ਤੂੰ ਪਾਠ ਹੋਵੇਗਾ, ਜਿੱਥੇ ਟਿੱਪੀ ਨਹੀਂ ਉੱਥੇ ਆਪਾਂ ਉਚਾਰਨ ਨਹੀਂ ਕਰਨੀ। ਤੂੰ ਸਦਾ ਸਲਾਮਤ ਨਿਰੰਕਾਰ।
ਅਸੰਖ ਜਪ ਅਸੰਖ ਭਾਵ, ਅਸੰਖ ਪੂਜਾ ਅਸੰਖ ਤਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ।
ਰਹਿ ਉਦਾਸ ਆਮ ਤੌਰ 'ਤੇ ਰਹਿ ਬੋਲ ਜਾਂਦੇ ਹਾਂ, ਰਹਿ ਦੇ ਵਿੱਚ ਇੱਕ ਹਾਹਾ ਰਹਿ ਜਾਂਦਾ ਅਤੇ ਹਾਹੇ 'ਤੇ ਦੁਲਾਵਾਂ ਲੱਗ ਜਾਂਦੀਆਂ ਨੇ। ਆਪਾਂ ਇਹਨਾਂ ਦੋਵਾਂ ਹਾਹਿਆਂ ਦਾ ਉਚਾਰਨ ਕਰਨਾ ਹੈ। ਰਹਿ ਉਦਾਸ।
ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੋਹ ਭਖ ਸਾਰ, ਅਸੰਖ ਮੋਨ ਲਿਵ ਲਾਏ ਤਾਰ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ।
ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ,
ਅਸੰਖ ਅਮਰ ਕਰ ਜਾਹੇ ਜੋਰ,
ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵੱਢ ਹਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ
ਕੂੜਿਆਰ। ਇੱਥੇ ਆਮ ਤੌਰ 'ਤੇ ਇੱਕ ਔਂਕੜ ਦੀ ਅਣਗਹਿਲੀ ਹੁੰਦੀ ਹੈ, ਕੁੜਿਆਰ ਬੋਲ ਜਾਂਦੇ ਹਾਂ, ਕੂੜਿਆਰ ਕੱਕੇ ਨੂੰ ਦੁਲੈਂਕੜ ਹੈ, ਖਿਆਲ ਰੱਖਣਾ।
ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਛ ਮਲ ਭਖ ਖਾਹੇ, ਅਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗੰਮ ਅਗੰਮ ਅਸੰਖ ਲੋ, ਅਸੰਖ ਕਹਿ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣ ਗਾਹ।
ਇੱਥੇ ਵੀ ਸਲਾਹ ਕਰ ਜਾਂਦੇ ਆ, ਸੱਸੇ ਨੂੰ ਜਿਹੜਾ ਕੰਨਾ ਲੱਗਾ ਉਹ ਛੱਡ ਜਾਂਦੇ ਆ ਕਈ ਵਾਰੀ, ਪਰ ਇੱਥੇ ਸੱਸੇ ਨੂੰ ਵੀ ਕੰਨਾ, ਲੱਲੇ ਨੂੰ ਵੀ ਕੰਨਾ, ਪਹਿਲਾਂ ਸਾਲਾਹ। ਜੇ ਸਲਾਹ ਇਕੱਠਾ ਨਹੀਂ, ਜਿਵੇਂ ਬਿਨਾਂ ਕੰਨੇ ਦੇ ਨਹੀਂ ਬੋਲਣਾ, ਅਖਰੀ ਨਾਮ ਅਖਰੀ ਸਾਲਾਹ। ਹਾਂਜੀ,
ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਗ ਵਖਾਣ, ਜਿਨ ਇਹ ਲਿਖੇ ਤਿਸ ਸਿਰ ਨਾਹੇ।
ਇਹ ਏੜੀ ਲਾਮ ਹਾਹੇ ਨੂੰ ਸਿਹਾਰੀ ਆਈ ਹੈ, ਇਸ ਸਿਹਾਰੀ ਦਾ ਉਚਾਰਨ ਸਪਸ਼ਟ ਹੋਵੇਗਾ। ਹਾਂਜੀ,
ਜਿਵ ਫੁਰਮਾਏ ਤਿਵ ਤਿਵ ਪਾਹੇ, ਜੇਤਾ ਕੀਤਾ ਤੇਤਾ ਨਾਉ, ਵੇਣ ਨਾਵੈ ਨਾਹੀ ਕੋ ਥਾਉ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉੱਤਰ ਸੋ ਖੇਹ।
ਹਾਂਜੀ, ਜਿਵੇਂ ਪਾਠੀ ਸਿੰਘ ਜੀ ਨੇ ਪਾਠ ਕੀਤਾ ਹੈ, ਉੱਤਰ ਵੱਖਰਾ ਸੋ ਵੱਖਰਾ। ਆਮ ਤੌਰ 'ਤੇ ਜਿਹੜਾ ਪ੍ਰਚਲਿਤ ਪਾਠ ਹੈ ਆਪਾਂ ਉੱਤਰ ਸਖੇ ਇਕੱਠਾ ਕਰਦੇ ਹਾਂ, ਪਰ ਜਿਹੜਾ ਸੰਪਰਦਾਈ ਸ਼ੁੱਧ ਪਾਠ ਹੈ, ਉੱਤਰ ਵੱਖਰਾ ਹੈ ਸੋ ਵੱਖਰਾ ਹੈ। ਪਾਣੀ ਧੋਤੈ ਉੱਤਰ ਸੋ ਖੇਹ, ਜਿਹੜੀ ਖੇਹ ਸਰੀਰ 'ਤੇ ਲੱਗੀ ਹੁੰਦੀ ਹੈ ਪਾਣੀ ਦੇ ਨਾਲ ਧੋਣ ਨਾਲ, ਉਹ ਖੇਹ ਉੱਤਰ ਜਾਂਦੀ ਹੈ, ਇਉਂ ਇਹ ਸੋ ਵੱਖਰਾ ਕਰਨਾ।
ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ,
ਉਹ ਧੋਏ ਉਹ ਨਹੀਂ, ਉਹ ਜਿਹੜਾ ਹੈ ਉਹ ਊੜੇ ਦੇ ਔਂਕੜ ਲੱਗਣ 'ਤੇ ਬਣੇਗਾ। ਇੱਥੇ ਖੁੱਲ੍ਹੇ ਮੂੰਹ ਵਾਲਾ ਊੜਾ ਹੈ, ਇਸ ਨੂੰ ਹੋੜਾ ਕਿਹਾ ਜਾਂਦਾ ਹੈ, ਉਹ ਧੋਏ ਇਉਂ ਉਚਾਰਨ ਕਰਨਾ ਜੀ।
ਭਰੀਐ ਮਤ ਪਾਪਾਂ ਕਹਿ ਸੰਗ, ਉਹ ਧੋਪੈ ਨਾਵੈ ਕੈ ਰੰਗ।
ਨਾਵੈ ਕੈ ਰੰਗ ਪਰਮਾਤਮਾ ਦੇ ਨਾਮ ਦਾ ਵਾਚਕ ਹੈ, ਇਸ ਲਈ ਇੱਥੇ ਭਾਰਾ ਨਹੀਂ ਕਰਨਾ, ਨਾਵੈ ਨਹੀਂ ਕਰਨਾ, ਨਾਵੈ ਹੀ ਪਾਠ ਹੋਵੇਗਾ।
ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਣਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵਹੋ ਜਾਹੋ, ਤੀਰਥ ਤਪ ਦਇਆ ਦੱਤ ਦਾਨ, ਜੇ ਕੋ ਪਾਵੈ ਤਿਲ ਕਾ ਮਾਨ।
ਤਿਲ ਕਾ ਦੋਨੋਂ ਵੱਖਰੇ ਵੱਖਰੇ, ਤਿਲਕਾ ਇਕੱਠਾ ਨਹੀਂ ਕਰਨਾ, ਵੱਖਰਾ ਵੱਖਰਾ ਉਚਾਰਨ ਕਰਨਾ ਹੈ।
ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਹਾਓ।
ਨਹਾਓ ਇੱਥੇ ਭਾਰਾ ਆਵੇਗਾ, ਤੀਰਥ ਮਲ ਨਹਾਓ।
ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ, ਸਵਸਥ ਆਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ, ਕਵਣ ਸੋ ਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸੇ ਰੁੱਤੀ ਮਾਹੋ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆ ਜੇ ਲਿਖਨ ਲੇਖ ਕੁਰਾਣ ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਾਹੋ ਨਾ ਕੋਈ।
ਹਾਂਜੀ, ਇੱਥੇ ਵੀ ਨੰਨਿਆਂ ਦੇ ਨਾਲ ਕੰਨੇ ਆਏ ਨੇ। ਇਹ ਪਾਠ ਇਉਂ ਨਮਕਾ ਕੇ ਹੋਵੇਗਾ ਜਿਵੇਂ ਪਾਠੀ ਸਿੰਘ ਜੀ ਨੇ ਕੀਤਾ ਹੈ। ਜਿੱਥੇ ਕੰਨੇ ਨਹੀਂ ਲੱਗੇ ਉੱਥੇ ਨਾ ਮੁਕਤਾ ਪਾਠ ਥੋੜ੍ਹੀ ਆਵਾਜ਼ ਵਿੱਚ ਹੈ, ਕੰਨੇ ਲੱਗੇ ਹੋਏ ਨੇ, ਇਹ ਪਾਠ ਥੋੜ੍ਹਾ ਲਮਕਾ ਕੇ ਹੋਵੇਗਾ।
ਇਹ ਵਕਤ ਨਾ ਪਾਇਓ ਕਾਦੀਆ, ਕਈ ਜਗ੍ਹਾ ਆਪਾਂ ਕਾਦੀਆ ਪੜ੍ਹਦੇ ਹਾਂ, ਇਹਨੂੰ ਪੋਲਾ ਪਾਠ ਕਰਨਾ, ਵਕਤ ਨਾ ਪਾਇਓ ਕਾਦੀਆ ਪੋਲਾ ਕਰਕੇ ਪਾਠ ਕਰਨਾ ਜੀ।
ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ, ਕਿਵ ਕਰ ਆਖ ਕਿਵ ਸਾ ਲਾਹੀ ਕਿਉ ਵਰਣੀ ਕਿਵ ਜਾਣਾ।
ਇੱਥੇ ਵੀ ਸਾ ਲਾਹੀ, ਇਹ ਸੱਸੇ ਨੂੰ ਕੰਨਾ ਉਹ ਖਾ ਜਾਂਦੇ ਆ ਅਤੇ ਸਲਾਹੀ ਬੋਲ ਜਾਂਦੇ ਆ, ਇਹ ਵੀ ਖਿਆਲ ਰੱਖਣਾ। ਫਿਰ ਪੜ੍ਹੋ ਜੀ।
ਕਿਵ ਕਰ ਆਖ ਕਿਵ ਸਾ ਲਾਹੀ ਕਿਉ ਵਰਣੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ।
ਨਾਨਕ ਆਖਣ ਸਭ ਕੋ ਆਖੈ,
ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋ ਹੈ। ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ, ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ, ਸਹਿਸ ਅਠਾਰਹ ਕਹਿਣ ਕਤੇਬਾ ਅਸਲੂ ਇੱਕ ਧਾਤ, ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਣਾਸ, ਨਾਨਕ ਵੱਡਾ ਆਖੀਐ ਆਪੇ ਜਾਣੈ ਆਪ। ਸਾਲਾਹੀ ਸਾਲਾਹੇ ਏਤੀ ਸੁਰਤ ਨਾ ਪਾਈਆ ਨਦੀਆ ਅਤੈ ਵਾਹ।
ਅਤੈ ਇੱਥੇ ਅਤੈ ਨਹੀਂ ਬੋਲਣਾ, ਅਤੈ ਪਾਠ ਪੋਲਾ ਹੀ ਹੋਵੇਗਾ।
ਨਦੀਆ ਅਤੈ ਵਾਹ ਪਵਹਿ ਸਮੁੰਦ ਨਾ ਜਾਣੀਐ, ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ, ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵੀਸਰਹਿ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਣੈ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਪ।
ਜ਼ਿਆਦਾ ਸੁਣਨ ਇੱਕ ਨੰਨਾ ਲਾ ਜਾਂਦੇ ਆ ਪਹਿਲਾਂ, ਜਾਂ ਲਾ ਸੁਣਨ ਜਾਂ ਸੁਣਨ ਇੱਦਾਂ ਬੋਲ ਜਾਂਦੇ ਆ, ਪਰ ਤੁਸੀਂ ਦੇਖੋ ਦੋਵੇਂ ਨਾਣੇ ਹਨ, ਅੰਤ ਨਾ ਵੇਖਣ ਸੁਣਨ ਨਾ ਅੰਤ। ਇਹਨੂੰ ਸੁਣਨ ਨਹੀਂ ਬੋਲਣਾ ਜਾਂ ਸੁਣਨ ਵੀ ਨਹੀਂ ਬੋਲਣਾ, ਇੱਕ ਨੰਨਾ ਲਾ ਜਾਂਦੇ ਆ ਭਾਵੇਂ ਪਹਿਲੇ ਲਾਣ ਭਾਵੇਂ ਬਾਅਦ 'ਚ, ਪਰ ਉਹ ਗਲਤ ਹੈ, ਦੋਵੇਂ ਨਾਣੇ ਹਨ। ਇਹ ਨੋਟ ਕਰੋ, ਦੋਵੇਂ ਵਾਰੀ ਸੁਣਨ। ਹਾਂਜੀ ਚਲੋ ਜੀ।
ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ।
ਇਹਨੂੰ ਆਕਾਰ ਹੀ ਬੋਲ ਜਾਂਦੇ ਆ, ਬਹੁਤੇ ਆਕਾਰ ਹੈ, ਦੋਵੇਂ ਆਕਾਰ ਦੋ ਕੰਨੇ ਲੱਗੇ ਹੋਏ ਨੇ, ਇੱਕ ਖਾ ਜਾਂਦੇ ਆ, ਇਹ ਖਿਆਲ ਰੱਖਣਾ।
ਅੰਤ ਨਾ ਜਾਪੈ ਪਾਰਾਵਾਰ, ਅੰਤ ਕਾਰਣ ਕੇਤੇ ਬਿਲ ਲਾਹੇ ਤਾ ਕੇ ਅੰਤ ਨਾ ਪਾਏ ਜਾਹੇ, ਇਹੋ ਅੰਤ ਨਾ ਜਾਣੈ ਕੋਇ, ਬਹੁਤਾ ਕਹੀਐ ਬਹੁਤਾ ਹੋਏ।
ਇਹ ਤਾ ਕੇ ਜਿਵੇਂ ਗਿਆਨੀ ਜੀ ਨੇ ਪੜ੍ਹਿਆ ਇੱਦਾਂ ਹੀ ਪੜ੍ਹਨਾ, ਤਾਕੇ ਅੰਤ ਕਈ ਨਹੀਂ ਕਰ ਜਾਂਦੇ ਆ, ਤਾਕੇ ਅੰਤ ਕਾਹਲੀ ਕਾਹਲੀ, ਤਾਕੇ ਇਕੱਠਾ ਜਾਂ ਨਹੀਂ ਕੱਸ ਕੇ ਜਾਂ ਨਹੀਂ ਬੋਲਣਾ, ਇਹ ਦੋਵਾਂ ਦਾ ਫਰਕ ਪਾ ਕੇ ਤਾ ਕੇ ਅੰਤ ਨਾ ਪਾਏ ਜਾਹੇ। ਹਾਂਜੀ।
ਵੱਡਾ ਸਾਹਿਬ ਉੱਚਾ ਥਾਓ ਊਚੇ ਉੱਪਰ ਊਚਾ ਨਾਉ, ਏਵਡ ਊਚਾ ਹੋਵੈ ਕੋਇ, ਤਿਸ ਊਚੇ ਕਉ ਜਾਣੈ ਸੋਇ।
ਊਚੇ ਉੱਪਰ ਊਚਾ ਨਾਉ, ਉੱਪਰ ਪਾਠ ਵੱਲ ਵਿਸ਼ੇਸ਼ ਤੌਰ 'ਤੇ ਖਿਆਲ ਰੱਖਣਾ। ਆਮ ਤੌਰ 'ਤੇ ਇਹ ਦੇਖਣ ਵਿੱਚ ਆਉਂਦਾ, ਉੱਪਰ ਇੱਥੇ ਪਾਠ ਕਰ ਜਾਂਦੇ ਊਚੇ ਉੱਪਰ। ਇੱਥੇ ਇੱਕ ਔਂਕੜ ਹੈ, ਦੁਲੈਂਕੜ ਨਹੀਂ ਹੈ। ਜੇ ਭਾਈ ਆਪਣੀ ਅਸ਼ੁੱਧੀ ਇਹ ਪੱਕੀ ਹੋਈ ਹੈ ਤਾਂ ਆਪਾਂ ਇਹਦੇ ਵੱਲੇ ਖਿਆਲ ਦੇਣਾ। ਉੱਪਰ ਇੱਕੋ ਹੀ ਔਂਕੜ ਸਤਿਗੁਰੂ ਮਹਾਰਾਜ ਨੇ ਲਿਖਿਆ ਹੈ, ਇਸ ਵਾਸਤੇ ਊਚੇ ਉੱਪਰ, ਉੱਪਰ ਪਾਠ ਸ਼ੁੱਧ ਹੈ, ਉੱਪਰ ਨਹੀਂ ਕਰਨਾ।
ਜੇਵਡ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਕੇਤੇ ਮੰਗਹਿ ਜੋਧ ਅਪਾਰ, ਕੇਤਿਆ ਗਣਤ ਨਹੀਂ ਵਿਚਾਰ, ਕੇਤੇ ਖਪ ਤੁਟਹਿ ਵੇਕਾਰ, ਕੇਤੇ ਲੈ ਲੈ ਮੁਕਰ ਪਾਹੇ, ਕੇਤੇ ਮੂਰਖ ਖਾਹੀ ਖਾਹੇ, ਕੇਤਿਆ ਦੁਖ ਭੂਖ ਸਦ ਮਾਰ, ਇਹ ਭੇ ਦਾਤ ਤੇਰੀ ਦਾਤਾਰ, ਇਹ ਭੇ ਦਾਤ ਤੇਰੀ ਦਾਤਾਰ।
ਇੱਥੇ ਭੀ ਬੋਲ ਜਾਂਦੇ ਆ, ਇਹ ਭੀ ਦਾਤ, ਇਹ ਖਿਆਲ ਰੱਖਣਾ ਸਿਆਰੀ ਹੈ। ਹਾਂ, ਜਮ ਕੀ ਲਾਣੀ ਹੈ, ਇਹ ਭੇ ਦਾਤ,
ਹਾਂਜੀ, ਇਹ ਭੇ ਦਾਤ ਤੇਰੀ ਦਾਤਾਰ। ਹਾਂਜੀ,
ਬੰਦ ਖਲਾਸੀ ਭਾਣੈ ਹੋਏ, ਹੋਰ ਆਖ ਨਾ ਸਕੈ ਕੋਏ, ਜੇ ਕੋ ਖਾਇਕ ਆਖਣ ਪਾਏ, ਉਹ ਜਾਣੈ ਜੇਤੀਆ ਮੋਹਿ ਖਾਏ।
ਉਹ ਜਾਣੈ, ਉਹ ਪਾਠ ਨਹੀਂ ਕਰਨਾ, ਖੁੱਲ੍ਹੇ ਮੂੰਹ ਵਾਲਾ ਊੜਾ ਹੈ, ਉਹ ਜਾਣੈ,
ਉਹ ਜਾਣੈ ਜੇਤੀਆ ਮੋਹਿ ਖਾਏ, ਆਪੇ ਜਾਣੈ ਆਪੇ ਦੇ, ਆਖ ਹੈ ਸੇ ਭੇ ਕੇਈ ਕੇ, ਜਿਸ ਨੂੰ ਬਖਸੇ ਸਿਫਤ ਸਾ ਲਾਹ, ਨਾਨਕ ਪਾਤ ਸਾਹੀ ਪਾਤ ਸਾਹ।
ਫਿਰ ਬੇਨਤੀ ਕਰ ਦੇਵਾਂ, ਜੋ ਪਾਠੀ ਸਿੰਘ ਜੀ ਨੇ ਪਾਠ ਕੀਤਾ ਹੈ, ਪਾਤ ਸਾਹੀ ਪਾਤ ਸਾਹ, ਬਿਲਕੁਲ ਇਸੇ ਤਰ੍ਹਾਂ ਹੀ ਪਾਠ ਕਰਨਾ, ਇਹ ਸ਼ੁੱਧ ਹੈ। ਜੇ ਆਪਾਂ ਕਰ ਦੇਈਏ ਪਾਤਸ਼ਾਹੀ ਪਾਤਸ਼ਾਹ, ਸਸੇ ਪੈਰ ਬਿੰਦੀ ਲੱਗ ਜਾਂਦੀ ਹੈ। ਗੁਰਬਾਣੀ ਵਿੱਚ ਬਿੰਦੀ ਪੈਰ ਬੋਲਣ ਦਾ ਵਿਧਾਨ ਨਹੀਂ। ਕਿਉਂ ਨਹੀਂ ਹੈ, ਇਹਦੇ ਲਈ ਮੈਂ ਇੱਕ ਪਲ ਲਈ ਬੇਨਤੀ ਕਰ ਦੇਵਾਂ। ਊੜੇ ਤੋਂ ਲੈ ਕੇ ਅੜਾੜੇ ਤੱਕ 35 ਅੱਖਰੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। ਇਹਨਾਂ ਵਿੱਚ ਬਿੰਦੀ ਵਾਲਾ ਅੱਖਰ ਕੋਈ ਨਹੀਂ। ਜੋ ਸਾਡੀ ਪੰਜਾਬੀ ਭਾਸ਼ਾ ਵਿੱਚ ਬਿੰਦੀ ਵਾਲੇ ਅੱਖਰ ਆਏ ਨੇ, ਇਹ ਦੂਸਰੀਆਂ ਭਾਸ਼ਾਵਾਂ ਵਿੱਚੋਂ ਆਏ ਨੇ। ਸੱਸੇ ਪੈਰ ਬਿੰਦੀ, ਖੱਖੇ ਪੈਰ, ਜੱਜੇ ਪੈਰ, ਫੱਫੇ ਪੈਰ, ਇਉਂ ਲਲੇ ਪੈਰ ਵੀ ਬੋਲੀ ਜਾਂਦੀ ਹੈ। ਔਰ ਇਸੇ ਤਰ੍ਹਾਂ ਜੇ ਹੋਰ ਵਿਚਾਰੀਏ ਤਾਂ ਅਰਬੀ ਫਾਰਸੀ ਦੇ ਮੁਤਾਬਕ ਕੱਕੇ ਪੈਰ ਵੀ ਬਿੰਦੀ ਆ ਜਾਂਦੀ ਹੈ। ਬੇਸ਼ੱਕ ਉਹ ਸਾਡੀ ਵਰਣਮਾਲਾ ਵਿੱਚ ਸ਼ਾਮਲ ਨਹੀਂ, ਇਹ ਵਿਦਵਾਨਾਂ ਨੇ ਬਾਅਦ ਵਿੱਚ ਲੈਂਦੀਆਂ ਨੇ। ਜੋ ਸਤਿਗੁਰਾਂ ਨੇ 35 ਅੱਖਰੀ ਉਚਾਰਨ ਕੀਤੀ ਹੈ, ਉਸ 35 ਅੱਖਰੀ ਵਿੱਚ ਬਿੰਦੀ ਵਾਲਾ ਅੱਖਰ ਕੋਈ ਨਹੀਂ ਹੈ। ਅੰਮ੍ਰਿਤ ਰੂਪ ਗੁਰਬਾਣੀ ਬੇਸ਼ੱਕ ਅਨੇਕਾਂ ਭਾਸ਼ਾਵਾਂ ਵਿੱਚ ਮਹਾਰਾਜ ਨੇ ਉਚਾਰੀ ਹੈ, ਪਰ ਜਿਹੜੀ ਲਿਪੀ ਲਿਖਣ ਵਾਸਤੇ ਵਰਤੀ ਹੈ ਉਹ ਗੁਰਮੁਖੀ ਲਿਪੀ ਹੀ ਵਰਤੀ ਹੈ, ਅਤੇ ਗੁਰਮੁਖੀ ਲਿਪੀ ਵਿੱਚ ਬਿੰਦੀ ਵਾਲਾ ਅੱਖਰ ਕੋਈ ਨਹੀਂ ਹੁੰਦਾ, ਪੈਰ ਬਿੰਦੀ ਵਾਲਾ। ਇਸ ਵਾਸਤੇ ਗੁਰਬਾਣੀ ਵਿੱਚ ਕਿਤੇ ਵੀ ਪੈਰ ਬਿੰਦੀ ਨਹੀਂ ਬੋਲਣੀ। ਪਾਤ ਸਾਹੀ ਪਾਤ ਸਾਹ, ਇਹ ਉਚਾਰਨ ਪਾਠੀ ਸਿੰਘ ਜੀ ਨੇ ਬਿਲਕੁਲ ਸਹੀ ਕੀਤਾ ਹੈ। ਇਹ ਬਿੰਦੀ ਲਾ ਕੇ ਪਾਤਸ਼ਾਹੀ ਪਾਤਸ਼ਾਹ ਨਹੀਂ ਬਣਾਉਣਾ। ਇਸੇ ਤਰ੍ਹਾਂ ਦਰਸ਼ਨ, ਸਰਧਾ ਇਤਿਆਦਿਕ ਜਿੰਨੇ ਪਾਠ ਅਗਾਂਹ ਨਾਲ ਨਾਲ ਸੁਚੇਤ ਕਰੀ ਜਾਵਾਂਗੇ, ਖਿਆਲ ਰੱਖਣਾ ਕਿ ਕਿਤੇ ਵੀ ਪੈਰ ਬਿੰਦੀ ਅੰਮ੍ਰਿਤ ਰੂਪ ਗੁਰਬਾਣੀ ਵਿੱਚ ਬਿਲਕੁਲ ਨਹੀਂ ਬੋਲਣੀ ਜੀ।
ਜਿਸ ਨੂੰ ਆਮ ਪੜ੍ਹ ਜਾਂਦੇ ਹਾਂ, ਜਿਸ ਨੂੰ ਬਖਸ਼ੇ, ਪਰ ਇੱਥੇ ਜਿਵੇਂ ਹੋੜਾ ਲੱਗਾ, ਜਿਸ ਨੂੰ ਬਖਸ਼ੇ ਸਿਫਤ ਸਾਲਾ ਹੈ, ਅਤੇ ਜਿਸ ਨੂੰ ਨਹੀਂ ਬੋਲਣਾ ਹੋੜਾ, ਜਿਸ ਨੂੰ ਕਰਕੇ ਬੋਲਣਾ ਹੈ, ਇਹ ਵੀ ਖਿਆਲ ਰੱਖਣਾ। ਹਾਂਜੀ,